ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਿਹਾਰੀ ਗੁਰ ਆਪਣਾ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੌ ਚੰਦਾ ਉਗਵੈ ਸੂਰਜ ਚੜੈ ਹਜ਼ਾਰ ਏਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਹਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁੱਤਰ ਤਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁੱਤਰ ਤਰੀਆ ਸਤਿਗੁਰੂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਰਹਿਮਤਾਂ ਦੇ ਸਮੁੰਦਰ ਬਖਸ਼ਿਸ਼ਾਂ ਦੇ ਦਾਤੇ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਬਖਸ਼ਿਸ਼ ਰਹਿਮਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਸਤਸੰਗੀ ਜਨ ਬਣ ਕੇ ਆਪ ਸਾਰੇ ਧੰਨਤਾ ਯੋਗ ਹੋ। ਪਵਿੱਤਰ ਹਜ਼ੂਰੀ ਅੰਦਰ ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਆਪ ਜੀਆਂ ਨੇ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥੇ ਭਾਈ ਜਗਜੀਤ ਸਿੰਘ ਜੀ ਪਾਸੋਂ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਕੁ ਸਮਾਂ ਗੁਰੂ ਪਿਤਾ ਜੀ ਦੀ ਬਖਸ਼ਿਸ਼ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ। ਸਤਿਗੁਰੂ ਜੀ ਰਹਿਮਤ ਕਰੋ, ਬਖਸ਼ਿਸ਼ ਕਰੋ, ਪਵਿੱਤਰ ਸ਼ਬਦ ਦੀ ਵਿਚਾਰ ਆਪ ਹੀ ਹਿਰਦੇ 'ਚ ਵੱਸ ਕੇ ਰਸਨਾ 'ਤੇ ਬੈਠ ਕੇ ਕਰਵਾ ਲੈਣੀ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ, ਆਸਾ ਰਾਗ ਸ਼ੰਤ ਸਰਲੇਖ ਸਤਿਗੁਰੂ ਟਾਈਟਲ ਰਹਿਮਤ ਕਰ ਰਹੇ ਹਨ। ਇਹਨਾਂ ਸ਼ਕਿਆਂ ਦਾ ਕੀਰਤਨ, ਇਹਨਾਂ ਪਦਿਆਂ ਦਾ ਕੀਰਤਨ ਆਸਾ ਜੀ ਦੀ ਵਾਰ ਦੇ ਨਾਲ ਕਰਨ ਵਾਸਤੇ ਧੰਨ ਗੁਰੂ ਗੁਰੂ ਰਾਮਦਾਸ ਜੀ ਨੇ ਹੁਕਮ ਕੀਤਾ ਸੀ। ਪਹਿਲੋਂ ਕੇਵਲ ਪੌੜੀਆਂ ਦਾ ਹੀ ਕੀਰਤਨ ਹੁੰਦਾ ਸੀ, ਚੌਥੇ ਪਾਤਸ਼ਾਹ ਤੱਕ ਕੇਵਲ ਪੌੜੀਆਂ ਦੇ ਰੂਪ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ। ਇਹ ਬਖਸ਼ਿਸ਼ ਧੰਨ ਗੁਰੂ ਗੁਰੂ ਰਾਮਦਾਸ ਜੀ ਨੇ ਕੀਤੀ। ਬਾਕੀ ਵਿਚਾਰ ਮੈਂ ਕੱਲ੍ਹ ਕੁਝ ਸਾਂਝੀ ਕਰ ਦਿੱਤੀ ਸੀ, ਰਹੋ ਵਿਚਾਰ। ਅੱਜ ਸਤਿਗੁਰੂ ਦੂਸਰਾ ਪਦਾ ਸੁਰਤਾਲ ਦੇ ਲਿਹਾਜ਼ ਨਾਲ ਚੌਥੇ ਘਰ ਵਿੱਚ, ਚੌਥੇ ਗੁਰੂ ਨਾਨਕ ਦੇਵ, ਚੌਥੇ ਗੁਰੂ ਨਾਨਕ ਸਤਿਗੁਰੂ ਗੁਰੂ ਰਾਮਦਾਸ ਜੀ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਸਤਿਗੁਰੂ ਜੀ ਦੀ ਪ੍ਰੇਮ ਸਰੂਪ ਬਾਣੀ ਇਹਨੇ ਮੇਰੇ ਮਨ ਰੂਪ ਹਿਰਦੇ 'ਚ ਐਸੇ ਅਣੀ ਤੀਰ ਮਾਰਿਆ, ਸਤਿਗੁਰੂ ਦੇ ਬਚਨ ਦਾ ਐਸਾ ਤੀਰ ਵੱਜਾ ਜਿਹੜਾ ਤੀਰ ਅਣਿਆਲੇ ਅਣੀਆਂ ਰਾਮ ਰਾਜੇ। ਅਣੀ ਵਾਲਾ ਤੀਰ ਤਿੱਖੀ ਨੋਕ ਵੀ ਹੈ, ਨਾਲ ਅਣੀਆਂ ਵੀ ਹਨ। ਅਣੀ ਹੁੰਦੀ ਸੀ ਤੀਰ, ਉਹਨੂੰ ਇਸ ਸ਼ੇਪ ਦਾ ਬਣਾਇਆ ਜਾਂਦਾ ਸੀ ਕਿ ਜਦੋਂ ਉਹ ਜਿਸ ਬੰਦੇ ਨੂੰ ਲੱਗ ਜਾਏ ਮੁੜ ਕੇ ਉਹ ਦੁਬਾਰਾ ਵਾਪਸ ਨਹੀਂ ਸੀ ਨਿਕਲਦਾ। ਜੇ ਕੋਈ ਕੱਢਣ ਦਾ ਯਤਨ ਕਰੇ ਤਾਂ ਉਹਦੀਆਂ ਆਂਦਰਾਂ, ਉਹਦੀਆਂ ਨਾੜਾਂ ਨਾਲ ਹੀ ਲੈ ਆਉਂਦਾ ਸੀ। ਇਸ ਤਰ੍ਹਾਂ ਦਾ ਅਣੀਆਂ ਕੁੰਡੀਆਂ ਵਾਲਾ, ਭਾਵ ਉਹਦੀਆਂ ਛੋਟੀਆਂ ਛੋਟੀਆਂ ਕੁੰਡੀਆਂ ਧਾਰ ਦੇ ਉੱਤੇ ਐਸਾ ਤੀਰ। ਬੜਾ ਇਤਿਹਾਸ ਵਿੱਚ ਅਕਸਰ ਤੀਰ ਇੱਕ ਐਸਾ ਸ਼ਸਤਰ ਜਿਹੜਾ ਪੁਰਾਤਨ ਸਮੇਂ 'ਚੋਂ ਯੋਧਿਆਂ ਦਾ ਇੱਕ ਬੜਾ ਮਾਰੂ ਦੂਰ ਦਾ ਅਸਤਰ ਸੀ। ਭਾਵੇਂ ਇਹਦਾ ਅਰਜਨ ਦੇ ਨਾਲ ਵੀ ਨਾਮ ਜੁੜਿਆ ਹੋਇਆ ਹੈ, ਪਰ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਤੀਰ ਚਲਾਉਂਦੇ ਸਨ ਨਾ, ਮਿਣਤੀ ਕਰਨ ਵਾਲੇ ਇਸ ਢੰਗ ਨਾਲ ਮਿਣਤੀ ਕਰਦੇ ਹਨ ਤੀਰ ਦੀ, ਜੇ ਉਹਦਾ ਤਨਖ ਦੀ ਤੰਦੀ 25 ਕਿਲੋ ਭਾਰ ਨਾਲ ਖਿੱਚੀ ਜਾਵੇ ਤਾਂ ਉਹਨੂੰ ਇੱਕ ਟਾਂਕ ਦਾ ਤੀਰ, ਇੱਕ ਟਾਂਕ ਦਾ ਤਨਖ ਕਹਿੰਦੇ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਤਨਖ ਜਿਹਦੇ 'ਤੇ ਤੀਰ ਚਲਾਉਂਦੇ ਸਨ ਉਹ 225 ਕਿਲੋ ਨਾਲ ਖਿੱਚਿਆ ਜਾਂਦਾ ਸੀ, ਉਹਦੀ ਤੰਦੀ 225 ਕਿਲੋ ਨਾਲ, ਭਾਵ 2 ਕੁਇੰਟਲ ਅਤੇ 25 ਕਿਲੋ ਨਾਲ। ਇੰਨਾ ਮਾਰੂ ਤੀਰ ਸੀ ਸਤਿਗੁਰੂ ਜੀ ਦਾ, ਐਵੇਂ ਨਹੀਂ ਕੂਹਾਂ ਕਾਫਾਂ 'ਤੇ ਰਾਜਿਆਂ ਦੇ, ਖੈਰ ਇਹ ਤੀਰ ਹੈ ਮੈਦਾਨੇ ਜੰਗ ਦਾ। ਇਹਦੀ ਉਦਾਹਰਣ ਅਰਜਨ ਦੀ ਸਵਈਆਂ ਵਿੱਚ ਵੀ ਆਈ ਹੈ। ਗੁਰ ਅਰਜਨ ਪੁਰਖ ਪਰਮਾਣ ਪੁਰਖ ਪਾਰਥੋ ਚਾਲੈ ਨਾਹੀ। ਇੱਕ ਅਰਜਨ ਹੈ ਕੁਰਸ਼ੇਤਰ ਦੇ ਮੈਦਾਨ ਦਾ, ਉਹਦੇ ਬਾਰੇ ਵੀ ਇੱਕ ਰਵਾਇਤ ਕਿ ਜੰਗ ਵਿੱਚ ਘਬਰਾਉਂਦਾ ਨਹੀਂ, ਉਹਦੇ ਤੀਰ ਦਾ ਵਾਰ ਖਾਲੀ ਨਹੀਂ ਜਾਂਦਾ। ਪਰ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ, ਅਰਜਨ ਦਾ ਤੀਰ ਤੇ ਜਿਸ ਨੂੰ ਲੱਗਦਾ ਹੈ ਉਹਨੂੰ ਜਾਨੋਂ ਮੁਕਾ ਦਿੰਦਾ ਹੈ। ਪਰ ਸਤਿਗੁਰੂ, ਜਿਨ੍ਹਾਂ ਨੂੰ ਤੁਹਾਡੀ ਪਵਿੱਤਰ ਬਾਣੀ ਦਾ ਤੀਰ ਵੱਜ ਗਿਆ, ਜਾਨੋਂ ਨਹੀਂ ਬਲਕਿ ਜੀਵਨ ਬਖਸ਼ਦਾ ਹੈ। ਸੱਚ ਹੈ, ਗੁਰੂ ਦਾ ਬਚਨਾਂ ਦਾ ਤੀਰ ਇਹ ਜੀਵਨ ਬਖਸ਼ਦਾ ਹੈ। ਇਹਨੂੰ ਪਵਿੱਤਰ ਬਾਣੀ ਵਿੱਚ ਅਣਿਆਲੇ ਜਾ ਲਾਗੀ ਹੋਏ ਸੋ ਜਾਣੈ ਪੀਰ, ਭਗਤ ਕਬੀਰ ਜੀ ਦੀ, ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਣਿਆਲੇ ਤੀਰ। ਪਰਮੇਸ਼ੁਰ ਦੀ ਭਗਤੀ ਦੇ ਤੀਰ ਜਦੋਂ ਵੱਜ ਜਾਂਦੇ ਹਨ, ਇਹ ਅਣਿਆਲੇ ਤੀਰ ਹਨ। ਧੰਨ ਗੁਰੂ ਗੁਰੂ ਰਾਮਦਾਸ ਜੀ ਦਾ ਹੁਣੇ ਵਚਨ ਤੁਸੀਂ ਸੁਣ ਰਹੇ ਸੋ। ਭਾਈ ਸਾਹਿਬ ਜੀ ਨੇ ਗੌਂਡ ਰਾਗ ਦਾ ਪਵਿੱਤਰ ਸ਼ਬਦ ਪੜ੍ਹਿਆ। ਸਤਿਗੁਰੂ ਕਹਿੰਦੇ ਹਨ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰਾ ਮਨ ਅੰਤਰ ਕੀ ਪੀਰ। ਕਹਿੰਦੇ ਹਨ ਸਤਿਗੁਰੂ ਜੀ, ਕਿਉਂਕਿ ਅਗਲੀ ਪੰਕਤੀ ਵੀ ਨਾਲ, ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੈ ਜਰੀਆ, ਜਿਸ ਨੂੰ ਇਹ ਪੀਰ ਇਹ ਦਰਦ ਪ੍ਰਭੂ ਦੇ ਮਲਾਪ ਦਾ ਗੁਰੂ ਦੇ ਬਚਨਾਂ ਨਾਲ ਇਹ ਤੀਰ ਵੱਜ ਕੇ ਅੰਦਰ ਇੱਕ ਰਹਿਮਤ ਹੋ ਜਾਂਦੀ ਹੈ, ਬਸ ਫਿਰ ਉਹਨੂੰ ਇਸ ਦਰਦ ਦਾ ਪਤਾ, ਜਿਹਨੂੰ ਇਹ ਦਰਦ ਪੈਦਾ ਹੋ ਜਾਏ, ਮਨੁੱਖਾ ਜਨਮ ਕਾਹਦੇ ਵਾਸਤੇ ਹੈ, ਮੈਂ ਕੀ ਕਰ ਰਿਹਾ, ਜਿਹਨੂੰ ਇਹ ਦਰਦ ਪੈਦਾ ਹੋ ਜਾਏ। ਭਗਤ ਜੀ ਐਸਾ ਕਹਿੰਦੇ ਹਨ, ਸੋ ਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਜਿਹਨੇ ਕਦੀ ਆਪ ਦਰਦ ਨਹੀਂ ਇਹ ਹੰਡਾਇਆ ਨਾ, ਉਹ ਕਿਸੇ ਦੀ ਪੀੜ ਨੂੰ ਕਦੋਂ ਜਾਣਦਾ ਹੈ। ਸੰਸਾਰਕ ਤੌਰ 'ਤੇ ਵੀ ਸੱਚ ਹੈ, ਜਿਹਨੇ ਆਪ ਕਦੀ ਦਰਦ ਨਾ ਹੰਡਾਏ ਹੋਣ, ਉਹ ਕਿਸੇ ਦੀ ਦਰਦ ਨੂੰ ਕੀ ਜਾਣੇਗਾ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਵੈਸੇ ਨਾ ਬਹੁਤ ਪਵਿੱਤਰ ਬਚਨ ਇਹਦੇ ਸੰਬੰਧ ਵਿੱਚ ਹਨ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ। ਹੁਣ ਹੋਰ ਕੀ ਕੋਈ ਜਾਣਦਾ, ਇਹ ਮੈਨੂੰ ਹੀ ਪਤਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਹਨ, ਇਹਦਾ ਦਰਦ ਇਹ ਸੱਲ ਕਿੰਨਾ ਕੁ ਹੈ। ਕਬੀਰ ਸਾਹਿਬ ਜੀ ਵੀ ਇਹਦੇ ਬਾਬਤ ਬਹੁਤ, ਉਹਨਾਂ ਵੀ ਸਲੋਕ ਵੀ ਸ਼ਬਦਾਂ ਵਿੱਚ ਵੀ ਰਹਿਮਤ ਕੀਤੀ ਹੈ। ਕਬੀਰ ਸਾਹਿਬ ਕਹਿੰਦੇ ਹਨ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇਜੇ ਸ਼ੇਕ। ਗੁਰੂ ਨੇ ਜਦੋਂ ਪਵਿੱਤਰ ਬਾਣੀ ਦਾ ਤੀਰ ਮਾਰਿਆ, ਤੀਰ ਟਿਕਾਣੇ ਲੱਗ ਗਿਆ। ਕਹਿੰਦੇ ਹਨ, ਲਾਗਤ ਹੀ ਪੋਏ ਗਿਰ ਪਰਿਆ, ਲੱਗਦਿਆਂ ਹੀ ਹੰਕਾਰ ਡਿੱਗ ਪੈਂਦਾ ਹੈ। ਫਿਰ ਬਾਣੀ ਦਾ ਤੀਰ ਕਦੀ ਵੱਜ ਜਾਏ ਸਹੀ, ਆਪਣਾ ਆਪ ਵੈਸੇ ਹੀ ਬਚਾਈ ਬੈਠੇ ਹੋਈਏ ਤਾਂ ਵੱਖਰੀ ਗੱਲ ਹੈ। ਬਾਣੀ ਦੇ ਤੀਰ ਕਿਤੇ ਹਿਰਦੇ ਤੱਕ ਪੁੱਜ ਜਾਣ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇਜੇ ਸ਼ੇਕ। ਕੇਵਲ ਇਹ ਹੀ ਨਹੀਂ, ਕਬੀਰ ਸਾਹਿਬ ਤੇ ਕਹਿੰਦੇ ਹਨ, ਹੁਣ ਕਬੀਰ ਗੂੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਪਾਵੋਂ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ। ਮੇਰੇ ਸਤਿਗੁਰ ਸੂਰਮੇ ਦਾ ਵੱਜਾ ਬਾਣ, ਵੱਜਾ ਪਵਿੱਤਰ ਬਾਣੀ ਦਾ ਤੀਰ। ਕਬੀਰ ਸਾਹਿਬ ਕਹਿੰਦੇ ਹਨ, ਮੈਂ ਗੂੰਗਾ ਹੋ ਗਿਆ ਹਾਂ। ਗੂੰਗਾ ਹੂਆ ਬਾਵਰਾ, ਗੂੰਗੇ ਤੋਂ ਭਾਵ ਇਹ ਨਹੀਂ ਸੀ ਕਿ ਬੋਲਣਾ ਹੀ ਛੱਡ ਦਿੱਤਾ, ਬੋਲਣਾ ਹੀ ਨਹੀਂ ਸੀ, ਬੋਲਿਆ ਨਹੀਂ ਸੀ ਜਾਂਦਾ। ਭਾਵ ਸੀ ਹੁਣ ਚੁਗਲੀ ਨਿੰਦਿਆ ਹਟ ਗਈ। ਹੁਣ ਜਿਹੜੇ ਇਹ ਐਸੀ ਫਿਤਰਤ ਸੁਭਾਅ ਸੀ ਨਾ ਪਹਿਲਾਂ, ਉਹਦੇ 'ਚ ਬਦਲਾਵ। ਕਹਿੰਦੇ ਹਨ, ਗੂੰਗਾ ਹੂਆ ਬਾਵਰਾ, ਬਾਵਰਾ ਮਸਤਾਨਾ, ਆਮ ਲੋਕ ਪਾਗਲ ਵੀ ਕਹਿ ਦਿੰਦੇ ਹਨ, ਸੱਤ ਪੁਰਸ਼ਾਂ ਨੂੰ ਕਿਹਾ ਹੈ। ਕੋਈ ਕਹੇ ਭੂਤਨਾ ਕੋ ਕਹੇ ਬੇਤਾਲਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ।
ਕਿਹਾ ਹੈ ਸੱਤ ਪੁਰਸ਼ਾਂ ਨੂੰ ਅਸੀਂ ਦੁਨੀਆਦਾਰਾਂ ਨੇ, ਅੱਜ ਵੀ ਸੱਚ ਹੈ। ਜਦੋਂ ਕਿਸੇ 'ਤੇ ਧਰਮ ਦੀ ਮੇਰੇ ਗੁਰੂ ਦੇ ਪਵਿੱਤਰ ਬਾਣੀ ਦਾ ਤੀਰ ਵੱਜਦਾ, ਬਹੁਤੀ ਵਾਰੀ ਤਾਂ ਘਰਦੇ ਵੀ ਸੋਚਦੇ ਹਨ ਇਹਨੂੰ ਕੀ ਹੋ ਗਿਆ। ਬਹੁਤੀ ਵਾਰੀ ਘਰਦਿਆਂ ਨੂੰ ਵੀ ਐਸਾ ਫਿਕਰ ਬਣ ਜਾਏਗਾ ਜਿਸ ਤਰ੍ਹਾਂ ਅੱਗੇ ਦੌੜਾ ਫਿਰਦਾ ਸੀ, ਜਿਸ ਤਰ੍ਹਾਂ ਦੀ ਅੱਗੇ ਦੌੜ ਭੱਜ ਸੀ, ਉਹ ਦੌੜ ਭੱਜ ਨਹੀਂ ਰਹੀ, ਕਰਮ 'ਤੇ ਕਰਦਾ। ਬਸ ਇਹਨਾਂ ਤੀਰਾਂ ਨੂੰ ਕਬੀਰ ਸਾਹਿਬ ਕਹਿੰਦੇ ਹਨ, ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਮੇਰੇ ਕੰਨ ਬੋਲੇ ਹੋ ਗਏ, ਹੁਣ ਮੈਂ ਕੁਝ ਨਹੀਂ ਐਸਾ ਸੁਣਦਾ ਕੋਈ ਚੁਗਲੀ ਨਿੰਦਿਆ ਦੂਸਰੇ ਦੀ ਮੇਰੇ ਕੰਨਾਂ 'ਚ ਪਾਵੇ। ਸੱਚ ਹੈ, ਮੈਂ ਬੇਨਤੀ ਕਰਾਂ, ਜੇ ਅਸੀਂ ਇਹ ਕਬੂਲ ਨਹੀਂ ਨਾ ਕਰਦੇ ਕੋਈ ਗਵਾਂਢੀ ਕੂੜਾ ਕਰਕਟ ਇਕੱਠਾ ਕਰੇ ਤਾਂ ਸਾਡੇ ਘਰ ਸੁੱਟ ਜਾਏ। ਕਰਾਂਗੇ ਕਬੂਲ? ਕਦੀ ਨਹੀਂ ਕਬੂਲ ਕਰਾਂਗੇ। ਜੇ ਕੋਈ ਐਸਾ ਕਰੇਗਾ ਫੱਟ ਉਹਦੇ ਨਾਲ ਸਾਡਾ ਝਗੜਾ ਹੋ ਜਾਏਗਾ, ਮੈਂ ਤੂੰ ਤੂੰ ਹੋ ਜਾਏਗੀ। ਇਹ ਕੀ ਕੂੜਾ ਤੇਰਾ ਘਰ ਸਾਡੇ 'ਚ? ਜੇ ਮਨਾ ਉਹ ਕੂੜਾ ਤੂੰ ਕਬੂਲ ਨਹੀਂ ਕਰਦਾ ਤਾਂ ਫਿਰ ਚੁਗਲੀ ਨਿੰਦਿਆ ਦਾ ਕੂੜਾ ਇਹ ਆਪਣੇ ਅੰਦਰ ਤੂੰ ਕਿਉਂ ਕਬੂਲ ਕਰੇ? ਫਿਰ ਯਾਦ ਰੱਖੀਂ, ਉਹ ਕੂੜਾ ਤਾਂ ਬੁੱਕਰ ਫੜਾਂਗੇ, ਝਾੜੂ ਫੜਾਂਗੇ, ਪਲ ਦੋ ਪਲ ਵਿੱਚ ਸਾਫ ਹੋ ਜਾਏਗਾ। ਪਰ ਜਦੋਂ ਇਹ ਗੰਦਗੀ ਅੰਦਰ ਚਲੀ ਗਈ ਨਾ, ਸੱਚ ਹੈ ਕਈ ਵਾਰੀ ਤਾਂ ਕਈ ਜਨਮ ਲੱਗ ਜਾਂਦੇ ਹਨ ਮੁੜ ਕੇ ਸਾਫ ਕਰਦੇ ਹਾਂ। ਮਨਾ ਸਤਿਗੁਰੂ ਜੀ ਇੱਥੇ ਕਹਿੰਦੇ, ਬਹਿਰਾ ਹੂਆ ਕਾਨ ਪਾਵੋ ਤੇ ਪਿੰਗਲ ਪਿਆ, ਪੈਰਾਂ ਤੋਂ ਮੈਂ ਪਿੰਗਲਾ ਹੋ ਗਿਆ, ਹੁਣ ਲੱਖ ਯਤਨ ਕਰੇ ਕੋਈ ਕਿਵੇਂ ਥੀਏਟਰ 'ਚ ਲੈ ਜਾਏਗਾ, ਫਿਰ ਤਾਂ ਸ਼ਰਮ ਆਵੇਗੀ। ਮੇਰਾ ਦਾੜਾ ਪ੍ਰਕਾਸ਼ ਹੈ, ਮੇਰੇ ਉੱਤੇ ਤਾਂ ਕਕਾਰ ਸੱਜੇ ਹੋਏ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਮੇਰੇ 'ਤੇ ਬਰਕਤਾਂ ਹਨ ਮਾਲਕ ਦੀਆਂ। ਜਿੱਥੇ ਵੇਸਵਾ ਨੱਚ ਰਹੀ ਹੈ ਜਾਂ ਐਸੇ ਗੀਤ ਗਾਏ ਜਾ ਰਹੇ ਹਨ ਜਿਹੜੇ ਮੈਨੂੰ ਮੇਰੇ ਮਾਲਕ ਨਾਲੋਂ ਤੋੜਦੇ ਹੋਣ। ਗੁਰੂ ਕਾ ਸਿੱਖ ਉਹਦੇ ਬਹਿਰਾ ਹੂਆ ਕਾਨ ਪਾਵੋ ਤੇ ਪਿੰਗਲ ਪਿਆ, ਕਹਿੰਦਾ ਪਿੰਗਲਾ ਹੀ ਹੋ ਗਿਆ, ਨਹੀਂ ਜਾ ਸਕਦਾ ਮੈਂ, ਨਹੀਂ ਜਾਵੇਗਾ, ਉਹਦੇ ਪੈਰ ਆਪ ਜੀ ਵਾਂਗੂ ਤੁਰਨਗੇ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵੱਲ ਨੂੰ, ਕਹੇਗਾ ਮੈਂ ਸਤਿਗੁਰਾਂ ਦੇ ਦਰ ਪਹੁੰਚ ਜਾਵਾਂ। ਸੱਚ ਹੈ, ਅੱਜ ਤੱਕ ਜੇ ਜੀਵਨ ਕਿਸੇ ਦਾ ਬਦਲਿਆ ਨਾ ਸਤਿਗੁਰਾਂ 'ਤੇ, ਪਵਿੱਤਰ ਬਾਣੀ ਦੇ ਬਾਣਾਂ ਨਾਲ ਹੀ ਬਦਲਿਆ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਕਿਹਾ ਸੀ ਨਾ ਸਿੱਧਾਂ ਨੇ, ਕਿਹੜੀ ਤੁਹਾਡੇ ਕੋਲ ਐਡੀ ਸ਼ਕਤੀ ਹੈ, ਕਿਹੜੀ ਕਰਾਮਾਤ ਹੈ ਜਿਹਦੇ ਨਾਲ ਤੁਸੀਂ ਇੱਥੇ ਪਹੁੰਚ ਗਏ ਹੋ? ਅਸੀਂ ਤਾਂ ਹੈਰਾਨ ਹਾਂ, ਉਮਰ ਛੋਟੀ ਹੈ, ਇੱਥੇ ਕਿਹੜੀ ਸ਼ਕਤੀ ਨਾਲ? ਮੇਰੇ ਸਤਿਗੁਰਾਂ ਇੱਕ ਹੀ ਗੱਲ ਕਹੀ ਸੀ, ਗੁਰ ਸੰਗਤ ਬਾਣੀ ਬਿਨ ਦੂਜੀ ਓਟ ਨਹੀਂ ਹੈ ਰਾਈ। ਮੇਰੇ ਕੋਲ ਦੋ ਬੜੀਆਂ ਵੱਡੀਆਂ ਕਰਾਮਾਤਾਂ ਹਨ। ਕਿਹੜੀਆਂ ਸ਼ਕਤੀਆਂ ਹਨ? ਇੱਕ ਤਾਂ ਗੁਰੂ ਸੰਗਤ ਸ਼ਕਤੀ ਹੈ, ਸਤ ਸੰਗਤ ਇੱਕ ਮਹਾਨ ਸ਼ਕਤੀ ਹੈ, ਇੱਕ ਮੇਰੇ ਕੋਲ ਪਵਿੱਤਰ ਬਾਣੀ ਦੀ ਸ਼ਕਤੀ ਹੈ, ਉਹਦੇ ਬੋਲਾਂ, ਪ੍ਰਭੂ ਦੇ ਬੋਲਾਂ ਦੀ ਸ਼ਕਤੀ ਹੈ। ਸੱਚ ਹੈ, ਇਹਨਾਂ ਬੋਲਾਂ ਨਾਲ ਸਤਿਗੁਰੂ ਜਿੱਥੇ ਗਏ ਇਹਨਾਂ ਤੀਰਾਂ ਨਾਲ ਸ੍ਰਿਸ਼ਟੀ ਨੂੰ ਵਿੰਨ ਵਿੰਨ ਕੇ ਸੁੱਟ ਦਿੱਤਾ। ਜੀਵਨ ਕੌਣ ਬਦਲ ਸਕਦਾ ਸੀ? ਹੁਣ ਕਹੀਏ ਸੱਜਣ ਵਰਗਾ ਜਿਹੜੇ ਬੰਦੇ ਨੇ ਇੱਕ ਬੰਨੇ ਮਸੀਤ ਬਣਾਈ ਹੋਵੇ, ਆਪਣੇ ਵੱਡੇ ਹਵੇਲ ਨੂੰ ਵਲ ਕੇ ਇੱਕ ਬੰਨੇ ਦਰਵਾਜ਼ੇ 'ਤੇ ਮਸੀਤ ਬਣੀ ਹੋਵੇ, ਦੂਜੇ ਬੰਨੇ ਮੰਦਰ ਬਣਿਆ ਹੋਵੇ, ਆਇਆ ਹਿੰਦੂ ਵੀ ਆਉਂਦਿਆਂ ਖੁਸ਼ ਹੋ ਜਾਏ, ਮੰਦਰ ਬਣਿਆ ਹੋਇਆ ਚਲੋ ਪੂਜਾ ਕਰਨ ਨੂੰ ਸਬੱਬ ਲੱਗ ਜਾਏਗਾ, ਆਇਆ ਮੁਸਲਮਾਨ ਵੀ ਖਾਲੀ ਨਾ ਜਾਵੇ, ਉਹ ਕਹੇਗਾ ਨਮਾਜ਼ ਪੜ੍ਹਨ ਨੂੰ, ਪਰ ਨਾ ਪੂਜਾ ਨਸੀਬ ਹੁੰਦੀ ਸੀ ਨਾ ਨਮਾਜ਼ ਹੀ ਨਸੀਬ ਹੁੰਦੀ ਸੀ, ਮੌਤ ਦੇ ਘਾਟ ਉਤਾਰ ਦਿੰਦਾ ਸੀ, ਜੋ ਹੁੰਦਾ ਸੀ ਉਹ ਲੈ ਲੈਣਾ, ਮੌਤ ਦੇ ਘਾਟ ਉਤਾਰ ਦੇਣਾ। ਧੰਨ ਗੁਰੂ ਨਾਨਕ ਸਾਹਿਬ ਪਹੁੰਚ ਗਏ, ਇਸ਼ਾਰਾ ਕਰ ਦਿੱਤਾ, ਮਰਦਾਨਿਆਂ ਦੁੱਧ ਵੱਲ ਨਾ ਵੇਖ, ਇਹ ਦੁੱਧ ਨਹੀਂ ਜ਼ਹਿਰ ਹੈ, ਮਰਦਾਨਿਆਂ ਪਵਿੱਤਰ ਬਾਣੀ ਦਾ ਅੰਮ੍ਰਿਤ ਪੀ। ਸਤਿਗੁਰਾਂ ਇੱਕ ਹੀ ਸ਼ਬਦ ਉੱਥੇ ਗਾਇਆ ਸੀ, ਇੱਕੋ ਹੀ ਸ਼ਬਦ ਹੈ। ਵੈਸੇ ਕੀਰਤਨ ਅੱਜ ਵੀ ਕਰ ਰਹੇ ਹਾਂ, ਕਥਾ ਕਹਾਣੀਆਂ ਅੱਜ ਵੀ ਕਰ ਰਹੇ ਹਾਂ ਅਤੇ ਬਹੁਤ ਕਰ ਰਹੇ ਹਾਂ, ਅੱਗੇ ਨਾਲੋਂ ਬਹੁਤ ਵੱਧ ਗੁਣਾ ਹੋ ਰਹੀਆਂ ਹਨ, ਪਰ ਸੱਚ ਹੈ ਹੁਣ ਪ੍ਰਭਾਵ ਤਾਂ ਉਨਾ ਕੀ ਹੋਵੇਗਾ ਜਿੰਨਾ ਕੁ ਜੀਵਨ 'ਚ ਕਮਾਇਆ ਹੈ। ਜਦੋਂ ਕਹਿਣ ਵਾਲੇ ਨੇ ਆਪ ਹੀ ਨਹੀਂ ਕਮਾਇਆ, ਕਿਸੇ 'ਤੇ ਕੀ ਅਸਰ ਹੋਵੇਗਾ? ਮੇਰੇ ਮਾਲਕ ਦੀ ਕਮਾਈ ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਛਾਈ, ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰ ਸਿਉਂ ਬਣ ਆਈ। ਬੰਦਗੀ ਸਿਮਰਨ ਉਹਦੀ ਬੰਦਗੀ ਦੀ ਇਹ ਬਰਕਤ। ਸਤਿਗੁਰਾਂ ਨੇ ਇੱਕ ਹੀ ਸ਼ਬਦ ਦਾ ਕੀਰਤਨ ਕੀਤਾ ਸੀ, ਉਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਸ, ਤੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਐਸਾ ਕਹਿਣ ਦਾ ਭਾਂਡਾ ਭਾਵੇਂ ਸਾਫ਼ ਚਿੱਟਾ ਹੋਵੇ, ਬੜਾ ਲਿਸ਼ਕ ਰਿਹਾ ਦੂਰੋਂ, ਪਰ ਜਦੋਂ ਹੱਥ ਲਾਓਗੇ ਕਾਲਾ, ਸੱਜਣਾ ਲਿਸ਼ਕ ਰਿਹਾ ਬੜੀ ਦੂਰੋਂ, ਬੜਾ ਸੋਹਣਾ ਤੇਰਾ ਲਿਬਾਸ ਹੈ, ਚੋਗਾ ਬੜਾ ਤੇਰਾ ਲੰਮਾ ਹੈ, ਪਰ ਸੱਜਣਾ ਜਿਹੜਾ ਲਾਗੇ ਆਵੇਗਾ ਉਹਦੇ ਜੀਵਨ ਨੂੰ ਕਾਲਖ ਏਡਿਆ ਅੰਦਰੋਂ ਗੰਦਾ। ਰਹਾਓ ਦੀਆਂ ਪੰਕਤੀਆਂ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਸੱਜਣਾ ਸੱਜਣ ਉਹ ਨਹੀਂ ਹੁੰਦੇ ਜਿਹੜੇ ਲੋਕਾਂ ਦਾ ਘਾਤ ਕਰਨ, ਜਿਹੜੇ ਲੋਕਾਂ ਦੇ ਜੀਵਨ ਦਾ ਖਿਲਵਾੜ ਕਰਨ। ਸੱਜਣ ਤਾਂ ਅਸਲ ਵਿੱਚ ਉਹ ਹੁੰਦਾ ਜਿਹੜਾ ਤੋੜ ਨਿਭ ਜਾਏ। ਨਾ ਰਖਾਇਆ ਤੂੰ ਸੱਜਣ, ਅੱਗੇ ਜਿੰਨੀਆਂ ਦਲੀਲਾਂ ਹਨ ਕਦੀ ਪੜ੍ਹ ਕੇ ਵੇਖੋ। ਕਹਿੰਦੇ ਹਨ ਸਿੰਬਲ, ਉਹਦੇ ਵੱਲ ਵੇਖ ਕੇ ਤੋਤਾ ਭੁੱਲ ਜਾਂਦਾ ਹੈ, ਪਤਾ ਉਦੋਂ ਹੀ ਲੱਗਦਾ ਜਦੋਂ ਜਾ ਕੇ ਚੁੰਨ ਜੜ ਜਾਂਦੀ, ਮੌਤ ਹੋ ਜਾਂਦੀ ਹੈ। ਉਹ ਕਹਿੰਦੇ ਸੱਜਣਾ ਕੈਸਾ ਰੂਪ, ਕਹਿੰਦੇ ਹਨ ਚਿੱਟੇ ਕੱਪੜੇ ਤੂੰ ਪਾਏ ਹਨ, ਚਿੱਟੇ ਕੱਪੜਿਆਂ ਵਾਲਾ ਬਗਲਾ ਵੀ ਤੀਰਥਾਂ 'ਤੇ ਹੀ ਰਹਿੰਦਾ, ਪਰ ਜਦੋਂ ਕਰਦਾ ਕੀ ਆ ਉਦੋਂ ਹੀ ਪਤਾ ਲੱਗਦਾ ਜਦੋਂ ਸ਼ਿਕਾਰ ਖੇਡ ਜਾਂਦਾ ਆਪਣਾ। ਕਹਿੰਦੇ ਹਨ ਲਿਬਾਸ ਦਾ ਕੀ ਭਾਵ ਹੈ ਜੇ ਅੰਦਰੋਂ ਬਦਲਾਵ ਨਹੀਂ। ਸਤਿਗੁਰਾਂ ਇੱਕ ਹੀ ਸ਼ਬਦ ਨਾਲ ਬਦਲ ਦਿੱਤਾ ਸੀ ਜੀਵਨ। ਗੁਰੂ ਪਾਤਸ਼ਾਹ, ਵੈਸੇ ਭਾਈ ਲਹਿਣਾ ਜੀ, ਗੁਰੂ ਦੇ ਬਚਨ 'ਤੇ ਬਦਲਦੇ ਹਨ ਭਾਵੇਂ ਕਿਸੇ ਸਿੱਖ ਕਮਾਈ ਵਾਲੇ ਦੇ ਮੂੰਹੋਂ ਹੀ ਨਿਕਲ ਰਹੇ ਹੋਣ। ਕਮਾਈ ਵਾਲਾ ਸਿੱਖ ਵੀ ਜਦੋਂ ਬਾਣੀ ਪੜ੍ਹੇਗਾ ਨਾ, ਕਮਾਈ ਵਾਲਾ ਸਿੱਖ ਵੀ ਇਹ ਬਚਨ ਬੋਲੇਗਾ। ਭਾਈ ਜੋਧ ਜੀ ਖਡੂਰ ਸਾਹਿਬ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਪਾਠ ਕਰ ਰਹੇ ਹਨ, ਬੋਲ ਕੇ ਕਰ ਰਹੇ ਹਨ। ਭਾਈ ਲਹਿਣਾ ਜੀ ਨੇੜਿਓਂ ਲੰਘੇ, ਜਦੋਂ 21ਵੀਂ ਪੌੜੀ ਦਾ ਪਾਠ ਕਰ ਰਹੇ ਸਨ, ਅੰਦਰ ਐਸਾ ਕਾਲਜੇ 'ਚ ਤੀਰ ਵੱਜ ਗਿਆ। ਕਹਿਣ ਲੱਗਾ ਮਨਾ ਤੂੰ ਕੀ ਕਰ ਰਿਹਾ, ਬਾਣੀ ਕੀ ਕਹਿ ਰਹੀ ਹੈ, ਤੂੰ ਕੀ ਕਰ ਰਿਹਾ? ਵੈਸੇ ਦੋ ਹੀ ਕਰਮ ਹਨ ਪ੍ਰਚਾਰ ਦੇ ਉੱਤਮ ਢੰਗ, ਇੱਕ ਤਾਂ ਬਚਨਾਂ ਨੂੰ ਕਿਸੇ ਨੇ ਕਮਾਇਆ ਹੋਵੇ, ਦੂਸਰਾ ਕਿਸੇ ਦਾ ਉੱਚਾ ਸੁੱਚਾ ਸੁੱਚੀ ਕਿਰਤ ਦਾ ਜੀਵਨ ਹੋਵੇ। ਦੋ ਬੰਦਿਆਂ ਨੇ ਜੀਵਨ ਬਦਲਿਆ ਸੀ ਭਾਈ ਲਹਿਣੇ ਦਾ। ਇੱਕ ਤਾਂ ਭਾਈ ਜੋਤ ਜੀ ਦੇ ਬਚਨਾਂ ਨੇ, ਪਵਿੱਤਰ ਗੁਰੂ ਦੇ ਬਚਨਾਂ ਨੇ, ਅਤੇ ਦੂਸਰਾ ਸ਼ਖਸ ਭਾਈ ਸਿੰਹਾਂ ਗੱਜਣ, ਇਹ ਦੋਵੇਂ ਭਰਾ ਸਨ। ਭਾਈ ਸਿੰਹਾਂ ਉਹਦੀ ਕਿਰਤ ਵੇਖ ਕੇ ਤਿੰਨ ਪੈਸੇ ਤੀਜੇ ਚੌਥੇ ਦਿਨ ਦਿਹਾੜੀ ਮਿਲੇ, ਅਤੇ ਕਵੇ ਮੈਂ ਕਿਸੇ ਦਾ ਆਟਾ ਨਹੀਂ ਲੈਣਾ, ਭੁੱਖਾ ਸੌਂ ਜਾਣਾ ਕਬੂਲ ਹੈ, ਪਰ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹਰਾਮ ਨਾ ਖਾਵੀਂ ਕਦੀ। ਬਸ ਦੋਵਾਂ ਨੇ ਜੀਵਨ ਪਲਟ ਕੇ ਰੱਖ ਦਿੱਤਾ। ਹੁਣ ਮੈਂ ਐਤਕੀ ਐਵੇਂ ਨਹੀਂ ਦੇਵੀ ਦੇ ਜਾਵਾਂਗਾ, ਪਹਿਲੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਾਂਗਾ। ਬਸ ਐਸੇ ਦਰਸ਼ਨ ਕੀਤੇ ਸਦਾ ਹੋ ਗਏ। ਸੱਚ ਹੈ ਮੇਰੇ ਸਤਿਗੁਰੂ ਜਿਸ ਨੂੰ ਵਿੰਨਦੇ ਹਨ ਪਵਿੱਤਰ ਬਾਣੀ ਦੇ ਬੋਲਾਂ ਨਾਲ। ਜੇ ਸਾਖੀ ਪ੍ਰਮਾਣੀ ਕਰੀਏ ਤਾਂ ਬਹੁਤ ਸਮਾਂ ਇੱਥੇ ਬਤੀਤ ਹੋ ਜਾਏਗਾ। ਖੈਰ ਮੈਂ ਇੱਕ ਹੀ ਉਦਾਹਰਣ, ਇਸ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸਨਮੁੱਖ ਭਾਵੇਂ ਕੋਈ ਚੋਰ ਆ ਗਿਆ, ਭਾਵੇਂ ਕੋਈ ਠੱਗ ਆ ਗਿਆ, ਸਤਿਗੁਰੂ ਦੀ ਪਵਿੱਤਰ ਬਾਣੀ ਨੇ ਜੀਵਨ ਬਦਲ ਕੇ ਰੱਖ ਦਿੱਤਾ। ਕਦੀ ਜਸਵੰਤ ਰਾਏ ਲੰਮੇ ਦੇਸ਼ ਤੋਂ ਤੁਰਿਆ ਸੀ ਸੰਗਤ ਦੇ ਨਾਲ, ਇਸ ਕਰਕੇ ਤੁਰਿਆ ਕਿ ਬੜੀਆਂ ਸੰਗਤਾਂ ਕੀਰਤਪੁਰ ਸਾਹਿਬ ਜਾਂਦੀਆਂ ਹਨ, ਬੜਾ ਜੋੜ ਮੇਲਾ ਬਣਦਾ ਹੈ। ਕਹਿੰਦਾ ਚਲੋ ਚੱਲਨੇ ਆ, ਜਿੱਥੇ ਮੇਲਾ ਇੰਨਾ ਬਣਦਾ ਉੱਥੇ ਖੀਸੇ ਕੱਟਣ ਦਾ ਦਾਅ ਬੜਾ ਲੱਗੇਗਾ, ਕਿਉਂਕਿ ਸੰਗਤ 'ਚ ਹਰ ਸੁਰਤ ਦਾ ਬੰਦਾ ਆਵੇਗਾ। ਜਿੰਨਾ ਚਿਰ ਬਾਣੀ ਦੇ ਤੀਰ ਨਹੀਂ ਨਾ ਵੱਜੇ, ਜੀਵਨ ਸਵਾਰਿਆ ਨਹੀਂ ਗਿਆ। ਐਸਾ ਇਹ ਸੰਗ ਦੇ ਨਾਲ ਰਲ ਤੁਰਿਆ, ਕਹਿਣ ਲੱਗਾ ਭੀੜ ਬੜੀ ਹੋਵੇਗੀ, ਤਾਂ ਹੀ ਤਾਂ ਸੁਚੇਤ ਕੀਤਾ ਜਾਂਦਾ ਵਾਰ ਵਾਰ ਆਪਣੇ ਸਮਾਨ ਦੀ ਆਪ ਜ਼ਿੰਮੇਵਾਰੀ। ਜਦੋਂ ਇਹ ਆਇਆ ਨਾ, ਗੁਰੂ ਹਰਿਕ੍ਰਿਸ਼ਨ ਸਾਹਿਬ ਕਥਾ ਕਰ ਰਹੇ ਸਨ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਕਥਾ ਕਰ ਰਹੇ ਸਨ। ਜਦੋਂ ਇਹਨੇ ਮੱਥਾ ਟੇਕਿਆ ਨਾ, ਮੱਥਾ ਟੇਕਣ ਲੱਗਾ, ਸਤਿਗੁਰਾਂ ਨੇ ਮੁਖਾਰ ਬਿੰਦ 'ਚੋਂ ਬਚਨ ਨਿਕਲਿਆ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਇੱਕੋ ਹੀ ਬਚਨ ਛੱਡਿਆ, ਸੱਚਾ ਸਤਿਗੁਰਾਂ ਦੇ ਚਰਨਾਂ 'ਤੇ ਡਿੱਗ ਪਿਆ। ਕਹਿਣ ਲੱਗਾ, ਸਤਿਗੁਰੂ ਅੰਤਰਜਾਮੀ ਪਿਤਾ ਜੀਓ, ਕਿਰਪਾ ਕਰੋ, ਪਿਛਲੇ ਗੁਨਾਹ ਮਾਫ਼ ਕਰ ਦਿਓ। ਸਤਿਗੁਰੂ ਅੱਜ ਤੋਂ ਲੈ ਕੇ ਸੱਚੀ ਸੁੱਚੀ ਕਿਰਤ, ਸੱਚਾ ਮੇਰੇ ਸਤਿਗੁਰੂ ਦੇ ਬਚਨ ਇਹ ਅਣਿਆਲੇ ਤੀਰ ਹਨ, ਜਿਸ ਨੂੰ ਵੱਜ ਜਾਣ ਰਹਿਮਤ ਕਰਦੇ ਹਨ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ। ਉਹੀਓ ਫਿਰ ਇਹਨੂੰ ਜਰਦਾ, ਇਹ ਕਿਸ ਤਰ੍ਹਾਂ ਦਾ ਦਰਦ ਹੈ, ਇਹ ਕਿਸ ਤਰ੍ਹਾਂ ਦਾ, ਜਿਹੜਾ ਇਹਨੂੰ ਜਰ ਲਵੇ। ਇਸ ਬਾਣੀ ਦੇ ਬਾਣ ਨੂੰ ਸਿੱਧਾ ਕਾਲਜੇ ਵੱਲ ਆਉਣ ਦੇਵੇ, ਅਤੇ ਜਿਹੜਾ ਬਰਦਾਸ਼ਤ ਕਰ ਜਾਏ ਇਹਦੇ ਦਰਦ ਨੂੰ। ਕਬੀਰ ਸਾਹਿਬ ਜੀ ਨੇ ਇੱਕ ਸਲੋਕ ਕਿਹਾ, ਕਬੀਰ ਸਾਹਿਬ ਕਹਿੰਦੇ ਹਨ, ਕਬੀਰ ਚੋਟ ਸਹੇਲੀ ਸੇਲ ਕੀ, ਸੇਲ ਹੁੰਦਾ ਵਰਸ਼ਾ ਨੇਜਾ, ਉਹ ਵੀ ਮਾਰੂ ਹਥਿਆਰ ਹਨ। ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੇ ਉਸਾਸ, ਉਸਾਸ ਹੁੰਦੇ ਲੰਮੇ ਸਾਹ, ਵਰਸ਼ੇ ਦਾ ਜਿਹਨੂੰ ਵਾਰ ਲੱਗ ਜਾਏ ਨਾ, ਸੱਚਾ ਉਹ ਲੱਗਦਿਆਂ ਹੀ ਫਿਰ ਲੰਮੇ ਸਾਹ ਲਵੇਗਾ। ਕਹਿੰਦੇ ਹਨ, ਗੁਰੂ ਦੇ ਬਚਨਾਂ ਦੇ ਤੀਰ ਜਦੋਂ ਵੱਜਦੇ ਹਨ, ਭਾਵੇਂ ਐਸੇ ਲੰਮੇ ਸਾਹ ਇਹਦੇ ਵਾਂਗੂ ਲੱਗਦੇ ਹਨ, ਸੱਚਾ ਜਦੋਂ ਮੰਨਣਾ ਨਾ ਇੱਧਰ ਨੂੰ ਕਿਤੇ ਪਰਤਿਆ ਹੋਵੇ, ਤਾਂ ਬਾਣੀ ਮੀਂਹ ਇਸ ਤਰ੍ਹਾਂ ਹੀ ਲੱਗਦੀ ਹੈ। ਅਤੇ ਆਨੰਦ ਉਸ ਦਿਨ ਹੀ ਹੋਵੇਗਾ ਜਿਸ ਦਿਨ ਤੀਰਾਂ ਵਾਂਗੂ ਬਚਨਾਂ ਨੂੰ ਸੁਣਾਂਗੇ। ਕਹਿੰਦੇ ਹਨ, ਲਾਗਤ ਲੇ ਉਸਾਰ, ਉਸਾਸ ਭਾਵੇਂ ਲੱਗਦਿਆਂ ਲੰਮੇ ਸਾਹ, ਪਰ ਕਹਿੰਦੇ ਕੋਈ ਗੱਲ ਨਹੀਂ, ਚੋਟ ਸਹੇਲੀ ਸੇਲ ਕੀ, ਮੈਂ ਬਰਦਾਸ਼ਤ ਕਰ ਲਵਾਂਗਾ, ਕੋਈ ਨਹੀਂ, ਇਹ ਸੌਖੀ ਹੈ ਝੱਲਣੀ ਚੋਟ, ਮੇਰੇ ਸਤਿਗੁਰੂ ਦੇ ਬਚਨਾਂ ਦੇ ਵਰਛੇ ਦੇ ਇਸ ਮਾਰ ਨੂੰ ਮੈਂ ਚੱਲ ਲਵਾਂਗਾ। ਚੋਟ ਸਹੇਲੀ ਸੇਲ ਕੀ, ਜਿਹੜਾ ਚੱਲ ਜਾਵੇ ਸੁਖੀ ਕਹਿ ਕੇ, ਨਹੀਂ ਜੋ ਗੁਰੂ ਕਹਿ ਰਹੇ ਹਨ ਮੇਰੇ ਭਲੇ ਵਾਸਤੇ ਕਹਿ ਰਹੇ ਹਨ। ਕਹਿੰਦੇ ਹਨ, ਚੋਟ ਸਹੇਲੀ ਸੇਲ ਕੀ ਲਾਗਤ ਲੇ ਉਸਾਸ, ਚੋਟ ਸਹਾਰਾ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਕਹਿੰਦੇ ਹਨ, ਜਿਹੜਾ ਸ਼ਬਦ ਦੀ ਚੋਟ ਸਹਾਰ ਜਾਵੇ, ਉੱਧਰ ਤਾਂ ਵਰਸ਼ੇ ਦੀ ਚੋਟ ਹੈ ਨਾ, ਇੱਧਰ ਸ਼ਬਦ ਦੀ ਚੋਟ, ਇਹਦੇ ਨਾਲ ਜੀਵਨ ਬਦਲ ਜਾਵੇ, ਜੀਵਨ ਇਹਦੇ ਅਨੁਸਾਰ ਹੋ ਜਾਏ। ਕਬੀਰ ਸਾਹਿਬ ਕਹਿੰਦੇ ਹਨ, ਉਹ ਇੰਨਾ ਮੇਰਾ ਪੂਜਨੀਕ ਜਿੰਨਾ ਮੈਂ ਆਪਣੇ ਗੁਰੂ ਦਾ ਸਤਿਕਾਰ ਕਰਨਾ ਨਾ, ਮੈਂ ਉਸ ਵਿਅਕਤੀ ਦਾ ਵੀ ਓਨਾ ਹੀ ਸਤਿਕਾਰ ਕਰਾਂਗਾ। ਤਾਸ ਗੁਰੂ ਮੈਂ ਦਾਸ, ਉਹ ਮੇਰਾ ਗੁਰੂ, ਮੈਂ ਉਹਦਾ ਦਾਸ ਹੋਵਾਂਗਾ, ਜਿਹਦੇ ਗੁਰੂ ਦੇ ਬਚਨ ਸੁਣ ਕੇ ਜਿਹਦਾ ਜੀਵਨ ਬਦਲ ਜਾਏ। ਖੈਰ, ਸਤਿਗੁਰੂ ਫਿਰ ਕਹਿੰਦੇ ਹਨ, ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ। ਜਿਉਂਦਾ ਹੀ ਐਸਾ ਬੰਦਾ ਫਿਰ ਮੁਕਤ, ਕੌਣ ਮਰ ਜੀਵੈ ਮਰੀਆ, ਜੋ ਮਰ ਕੇ ਜਿਹਨੂੰ ਜੀਵਨ ਮਿਲ ਜਾਂਦਾ ਗੁਰੂ ਘਰ ਵਿੱਚੋਂ। ਬੜੀ ਔਖੀ ਗੱਲ ਹੈ। ਪਹਿਲੀ ਤਾਂ ਗੱਲ ਹੈ, ਸਤਿਗੁਰੂ ਸਾਨੂੰ ਸੁੱਤਿਆਂ ਨੂੰ ਜਦੋਂ ਜਗਾਉਂਦੇ ਹਨ ਨਾ, ਕਿਸੇ ਨੂੰ ਸੁੱਤੇ ਨੂੰ ਜਗਾਈਏ, ਪਹਿਲੋਂ ਪੁੱਛੇਗਾ ਕਾਹਦੇ ਵਾਸਤੇ ਜਗਾ ਦਿੱਤਾ, ਕਿਉਂ। ਗੁਰੂ ਦੇ ਬਚਨ ਵੀ ਜਦੋਂ ਜਗਾਉਂਦੇ ਹਨ ਨਾ, ਸਿੱਖ ਹੈਰਾਨ ਹੋ ਜਾਂਦਾ ਇੱਕਦਮ, ਕਾਹਦੇ ਵਾਸਤੇ। ਸਤਿਗੁਰੂ ਕਹਿੰਦੇ ਹਨ, ਤੇਰੀ ਮੰਜ਼ਿਲ ਬਹੁਤ ਦੂਰ ਹੈ, ਤੂੰ ਸੁੱਤਾ ਪਿਆ ਹੈ, ਕਿਵੇਂ ਪਹੁੰਚੇਗਾ। ਸਤਿਗੁਰਾਂ ਨੂੰ ਪੁੱਛਦਾ ਫਿਰ ਜਾਗਣ ਵਾਲਾ, ਸਤਿਗੁਰੂ ਕਿਵੇਂ ਪਹੁੰਚਾਂਗਾ। ਸਤਿਗੁਰੂ ਫਿਰ ਪਤਾ ਕੀ ਕਹਿੰਦੇ ਹਨ, ਕਹਿੰਦੇ ਹਨ, ਪਹਿਲੋਂ ਮਰਨਾ ਪਵੇਗਾ। ਸਤਿਗੁਰੂ ਜੀ, ਇਹ ਵੀ ਕੋਈ ਰਸਤਾ ਹੈ ਪਹਿਲੋਂ ਮਰ ਕੇ? ਵੈਸੇ ਸਮਝ ਨਹੀਂ ਲੱਗਦੀ, ਉਪਰੇ ਜੇ ਮਨ ਨਾਲ ਜੇ ਬਾਣੀ ਪੜ੍ਹਾਂਗੇ ਵਿਚਾਰਾਂਗੇ, ਨਹੀਂ ਸਮਝ ਲੱਗੇਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਆਏ ਸਨ ਚਮਕੌਰ ਸਾਹਿਬ, ਗੁਰੂ ਕੀ ਸੰਗਤ। ਇੱਕ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਹੈ, ਅਜੇ ਵੀ ਨਗਰ ਤੋਂ ਬਾਹਰ ਹੀ ਹੈ, ਰਣਜੀਤ ਨਗਾਰੇ ਦੇ ਨਾਮ ਨਾਲ ਗੁਰਦੁਆਰਾ ਸਾਹਿਬ ਹੈ। ਕੁਰਸ਼ੇਤਰ 'ਚੋਂ ਜਦੋਂ ਮਹਾਰਾਜ ਆਏ ਸਨ ਨਾ ਵਾਪਸ, ਉਦੋਂ ਇੱਥੇ ਕੁਝ ਦਿਨ ਟਿਕੇ ਸਨ, 8-9 ਦਿਨ ਦਾ ਸਮਾਂ ਇੱਥੇ। ਇਹ ਨਹੀਂ ਸੀ ਕਿ ਚਮਕੌਰ ਦੀ ਗੜੀ 'ਚ ਸਤਿਗੁਰੂ ਭੋਲੇ ਭਾਈ ਕਿਤੇ ਆ ਗਏ ਸਨ, ਸਤਿਗੁਰਾਂ ਨੂੰ ਸਭ ਪਤਾ ਸੀ ਉੱਥੇ ਗੜੀ ਹੈ। ਸਤਿਗੁਰਾਂ ਨੇ 8-10 ਦਾ ਦਿਨ ਦਾ ਵਕਬਾ ਉੱਥੇ ਪਹਿਲੋਂ ਬਤੀਤ ਕੀਤਾ ਸੀ। ਸੰਗਤਾਂ ਆਨੰਦਪੁਰ ਸਾਹਿਬ ਆਉਂਦੀਆਂ ਹਨ, ਜਦੋਂ ਪਤਾ ਲੱਗਦਾ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਏ ਨਹੀਂ, ਸਿੱਖਾਂ ਕੋਲੋਂ ਪਤਾ ਲੱਗਦਾ ਸਤਿਗੁਰੂ ਚਮਕੌਰ ਸਾਹਿਬ ਹਨ, ਸੰਗਤਾਂ ਇੱਧਰ ਹੀ ਆ ਜਾਂਦੀਆਂ ਹਨ। ਪਸ਼ੌਰ, ਕਾਬਲ, ਕੰਧਾਰ ਇੱਧਰ ਦੀ ਸੰਗਤ, ਬੜਾ ਵੱਡਾ ਕਾਫਲਾ ਆਏ, ਗਦਗਦ ਹੋਏ ਦਰਸ਼ਨ ਕਰਕੇ, ਸੰਗਤ ਹੋਈ। ਸਤਿਗੁਰੂ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ, ਕੀਰਤਨ ਕਥਾ, ਇੱਕ ਦੋ ਦਿਨ ਟਿਕੇ, ਸੰਗਤ ਦੇ ਮੁਖੀਏ ਨਾਲ ਹੀ ਸੰਗਤ, ਸਤਿਗੁਰੂ ਜੀ ਖੁਸ਼ੀਆਂ ਬਖਸ਼ੋ, ਰਹਿਮਤਾਂ ਕਰੋ, ਬਖਸ਼ਿਸ਼ ਕਰੋ, ਅਸੀਂ ਹੁਣ ਜਾ ਸਕੀਏ। ਸਤਿਗੁਰੂ ਕਹਿਣ ਲੱਗੇ, ਠਹਿਰ ਜਾਓ, ਮਰਵਾਵਾਂਗੇ, ਭੇਜਾਂਗੇ। ਸਤਿਗੁਰੂ ਭਾਈ ਵੀਰ ਸਿੰਘ ਜੀ ਦੇ ਮੁਬਾਰਕ ਬਚਨ ਪੜ੍ਹੋ, ਠਹਿਰ ਜਾਓ, ਮਰਵਾਵਾਂਗੇ, ਭੇਜਾਂਗੇ। ਸੰਗਤ ਹੈਰਾਨ ਹੋ ਗਈ, ਹੱਦ ਹੋ ਗਈ, ਅਸੀਂ ਤਾਂ ਖੁਸ਼ੀ ਲੈਣ ਗਏ ਸਾਂ ਸਤਿਗੁਰਾਂ ਕੋਲੋਂ, ਅਸੀਂ ਤਾਂ ਖੁਸ਼ੀਆਂ ਸਹਿਤ ਜਾਣਾ ਚਾਹੁੰਦੇ ਸਾਂ। ਸਤਿਗੁਰੂ ਕਹਿੰਦੇ ਹਨ, ਠਹਿਰ ਜਾਓ, ਮਰਵਾਵਾਂਗੇ, ਭੇਜਾਂਗੇ। ਹੁਣ ਕਿੱਥੇ ਸਮਝ ਲੱਗਦੀ ਹੈ, ਸਾਡੇ ਵਰਗਿਆਂ ਨੂੰ ਕਿੱਥੋਂ ਲੱਗੇਗੀ। ਰੁਕ ਗਏ, ਰੁਕੇ ਹੋਏ ਫਿਰ ਬੇਨਤੀ ਕਰਨ ਲੱਗੇ, ਸਤਿਗੁਰੂ ਜੀ ਅਸੀਂ ਤਾਂ ਖੁਸ਼ੀ ਨਾਲ ਬੜੀ ਨਾਲ ਬੇਨਤੀ ਕੀਤੀ ਸੀ। ਸਤਿਗੁਰਾਂ ਦਾ ਇਹ ਬਚਨ ਬੜਾ ਸਖਤ ਹੋ ਗਿਆ। ਸਤਿਗੁਰੂ ਕਹਿਣ ਲੱਗੇ, ਸਾਧ ਸੰਗਤ ਜੀ ਇਹਨੂੰ ਸਮਝਣ ਦਾ ਯਤਨ ਕਰੋ, ਅਸੀਂ ਤੁਹਾਨੂੰ ਖੁਸ਼ੀਓ ਹੀ ਦਿੱਤੀ ਹੈ, ਇਹ ਕਿਹਾ ਠਹਿਰ ਜਾਓ ਦੋ ਤਿੰਨ ਦਿਨ ਹੋਰ, ਗੁਰੂ ਦੇ ਸ਼ਬਦ ਨਾਲ ਤੁਹਾਡੀ ਹਉਮੇ ਮਰ ਜਾਏ, ਫਿਰ ਭੇਜ ਦਿਆਂਗੇ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹਉਮੇ ਮਰ ਜਾਏ, ਬਸ ਸਮਝਣਾ। ਸਤਿਗੁਰੂ ਮਾਰਦੇ ਹਨ ਪਹਿਲੋਂ ਸ਼ਬਦ ਨਾਲ, ਅਤੇ ਸੱਚ ਹੈ ਸ਼ਬਦ ਨਾਲ ਮਰ ਕੇ ਜੋ ਜੀਵਨ ਮਿਲਦਾ ਨਾ, ਉਹ ਜਿਉਂਦਾ ਬੰਦਾ ਮੁਕਤ ਹੈ। ਅਤੇ ਗੁਰੂ ਘਰ ਵਿੱਚ ਮਰੇ ਤੋਂ ਮਗਰੋਂ ਕੋਈ ਮੁਕਤੀ ਦਾ ਬਹੁਤਾ ਮਤਲਬ ਨਹੀਂ ਰਹਿ ਜਾਂਦਾ। ਗੁਰੂ ਦਾ ਸਿੱਖ ਪਹਿਲੀ ਗੱਲ 'ਤੇ ਮੁਕਤ ਬੱਪੜੀ ਪੀ ਗਿਆਨੀ ਤਿਆਗ ਹੈ, ਛੱਡੋ, ਗੁਰੂ ਨਾਲ ਪਿਆਰ ਬਣ ਗਿਆ, ਇਹ ਨਿਭ ਜਾਵੇ ਕਿਤੇ, ਕੀ ਕਰਨੀ ਹੈ ਮੁਕਤੀ, ਠੀਕ ਹੀ ਹੈ। ਅਗਲੀ ਗੱਲ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਮੇਰਾ ਪਿਆਰ ਸਤਿਗੁਰੂ ਨਿਭ ਜਾਏ, ਮੈਂ ਕੀ ਕਰਨਾ ਕਿਸੇ ਰਾਜ ਨੂੰ, ਮੈਂ ਕੀ ਕਰਨਾ ਇਹੋ ਜਿਹੀ ਮੁਕਤੀ ਨੂੰ। ਅਤੇ ਸੱਚ ਹੈ ਜਦੋਂ ਗੁਰੂ ਬਰਕਤ ਪਾਉਂਦੇ ਹਨ ਨਾ, ਫਿਰ ਸਤਿਗੁਰੂ ਤਾਂ ਕਹਿੰਦੇ ਹਨ, ਨਾਨਕ ਸਤਿਗੁਰ ਭੇਟੇ ਹੈ, ਪੂਰੀ ਹੋਵੇ ਜੁਗਤ, ਹੱਸਦਿਆਂ ਖੇ ਲੈਂਦਿਆਂ ਪੈ ਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਸਤਿਗੁਰੂ ਕਹਿੰਦੇ ਹਨ, ਪਹਿਲੇ ਧਰਮ ਸਾਰੇ ਹੀ ਇਹੋ ਕਹਿੰਦੇ ਸਨ, ਗ੍ਰਸਤ ਛੱਡਣਾ ਪਵੇਗਾ, ਜੰਗਲਾਂ 'ਚ ਜਾਣਾ ਪਵੇਗਾ, ਪੁੱਠੇ ਲਮਕਣਾ ਪਵੇਗਾ, ਅਤੇ ਮੁਕਤੀ ਫਿਰ ਅਖੇ ਅੱਗੇ ਜਾ ਕੇ ਮਿਲੇਗੀ। ਪਰ ਤਨ ਮੇਰੇ ਪਾਤਸ਼ਾਹ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ, ਤੈਸਾ ਹਰਕ ਤੈਸਾ ਸੁਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਭਗਤ ਨਾਮਦੇਵ ਜੀ ਨੇ ਵੀ ਇੱਕ ਅਲਾਂਬਾ ਦਿੱਤਾ ਸੀ ਮਾਲਕ ਨੂੰ, ਕਹਿਣ ਲੱਗਾ, ਹੇ ਮਾਲਕ, ਹੇ ਪ੍ਰਭੂ, ਜਿਹੜੀ ਮੁਕਤੀ ਤੁਸੀਂ ਮੈਨੂੰ ਮਰੇ ਦੇ ਪਿੱਛੋਂ ਦੇਣੀ ਹੈ, ਉਸ ਮੁਕਤੀ ਨੂੰ ਸੰਸਾਰ ਕੀ ਜਾਣੇਗਾ। ਕਹਿੰਦੇ ਹਨ, ਹੇ ਮਾਲਕ, ਮੈਂ ਨਹੀਂ ਚਾਹੁੰਦਾ ਮਰੇ ਦੇ ਮਗਰੋਂ ਕੋਈ ਮੁਕਤੀ ਮੈਨੂੰ ਦਿਓ। ਕਹਿੰਦੇ ਹਨ, ਮੈਨੂੰ ਮਾਲਕ ਜਿਉਂਦੇ ਨੂੰ ਮੁਕਤੀ ਚਾਹੀਦੀ ਹੈ। ਇਹ ਪੰਡੀਆ ਮੋਕੋ ਢੇਡ ਕਹਿਤ ਹੈ, ਮੂਏ ਹੂਏ ਜੋ ਮੁਕਤ ਦੇਹੋਂਗੇ, ਮੁਕਤ ਨਾ ਜਾਣਾ ਕੋਇਲਾ, ਇਹ ਪੰਡੀਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਹੋਇਲਾ। ਹੇ ਮਾਲਕ, ਹੁਣ ਤਾਂ ਮੈਨੂੰ ਪਸ਼ੂ ਪਸ਼ੂ ਕਹਿ ਕੇ ਮੰਦਰ 'ਚੋਂ ਧੱਕੇ ਮਾਰ ਕੇ ਕੱਢਿਆ ਜਾ ਰਿਹਾ, ਮਰੇ ਤੋਂ ਮਗਰੋਂ ਮੁਕਤੀ ਮੈਂ ਕੀ ਕਰਾਂਗਾ। ਮੈਂ ਚਾਹੁੰਦਾ ਮਾਲਕ ਹੁਣ ਜਿਉਂਦੇ ਨੂੰ ਮੁਕਤ ਕਰੋ, ਇਹ ਬੰਧਨ ਮੁਕਤ ਜਿਉਂਦੇ ਦੇ ਤੋੜੋ। ਸੱਚ ਹੈ ਜਿਉਂਦੇ ਦੀ ਮੁਕਤੀ ਖੈਰ, ਪਤਾ ਨਹੀਂ ਅੱਗੇ ਅਜੇ ਮੁਕਤੀ ਕਦੋਂ ਮਿਲੇ ਕਦੋਂ ਨਹੀਂ। ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਨਾਨਕ ਸਾਹਿਬ ਮਹਾਰਾਜ ਗਏ ਵੀ ਸਨ ਉੱਥੇ, ਸਤਿਗੁਰੂ ਨਾਮਦੇਵ ਜੀ ਦੇ ਪਵਿੱਤਰ ਜਨਮ ਅਸਥਾਨ 'ਤੇ ਗੁਰੂ ਨਾਨਕ ਸਾਹਿਬ ਗਏ ਸਨ। ਬਾਣੀ ਇਕੱਤਰ ਕੀਤੀ ਸਤਿਗੁਰੂ ਜੀ। ਕਹਿੰਦੇ ਹਨ ਗੁਰੂ ਅਰਜਨ ਦੇਵ ਮਹਾਰਾਜ, ਆ ਨਾਮਦੇਵ, ਜੇ ਤੈਨੂੰ ਮੰਦਰ 'ਚੋਂ ਧੱਕੇ ਪਏ ਹਨ ਅਫਸੋਸ ਨਾ ਕਰ, ਆ ਐਸਾ ਮੰਦਰ ਬਣਾ ਦਈਏ ਜਿਸ ਮੰਦਰ ਵਿੱਚ ਤੁਹਾਨੂੰ ਜਿੰਨਾ ਸਤਿਕਾਰ ਸਾਡਾ ਹੋਵੇਗਾ ਓਨਾ ਹੀ ਸਤਿਕਾਰ ਤੁਹਾਡਾ ਹੋਵੇਗਾ, ਕੋਈ ਵੀ ਕਦੀ ਇਸ ਮੰਦਰ 'ਚੋਂ ਕੱਢ ਨਹੀਂ ਸਕੇਗਾ। ਸੱਚ ਹੈ, ਉਹੀ ਸੀ ਹਰਿਮੰਦਰ ਸਾਹਿਬ ਜਿੱਥੇ ਸਤਿਗੁਰਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਭਗਤ ਨਾਮਦੇਵ ਜੀ ਨੂੰ, ਭਗਤ ਰਵਿਦਾਸ ਜੀ ਨੂੰ, ਸਾਰੇ ਭਗਤਾਂ ਨੂੰ ਸਦਾ ਵਾਸਤੇ ਰਹਿਮਤ ਕਰ ਦਿੱਤੀ, ਜਿੱਥੇ ਸਾਡਾ ਸਤਿਕਾਰ ਹੋਵੇਗਾ ਉੱਥੇ ਤੁਹਾਡਾ ਵੀ ਸਤਿਕਾਰ ਹੋਵੇਗਾ। ਸੱਚ ਹੈ, ਗੁਰੂ ਨਾਨਕ ਸਾਹਿਬ ਜੀ ਦਾ ਘਰ ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ, ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁੱਤਰ ਤਰੀਐ। ਸਤਿਗੁਰੂ ਗੁਰੂ ਰਾਮਦਾਸ ਜੀ ਜਨ ਬਣ ਕੇ ਬੇਨਤੀ ਕਰਦੇ ਹਨ, ਹੇ ਪ੍ਰਭੂ ਸਤਿਗੁਰੂ ਦਾ ਮਿਲਾਪ ਬਖਸ਼ ਦਿਓ। ਸਤਿਗੁਰੂ ਦਾ ਮਿਲਾਪ ਸੱਚ ਹੈ, ਇਹ ਚੋਟ ਗੁਰੂ ਹੀ ਮਾਰ ਸਕਦਾ ਹੈ, ਗੁਰੂ ਦੇ ਬਚਨ ਹੀ ਮਾਰ ਸਕਦੇ ਹਨ। ਜਗ ਦੁੱਤਰ ਤਰੀਐ, ਗੁਰੂ ਦੀ ਕਿਰਪਾ ਤੋਂ ਬਗੈਰ ਇਹ ਨਾ ਤਰੇ ਜਾਣ ਵਾਲਾ ਸਾਗਰ ਨਹੀਂ ਤਰਿਆ ਜਾ ਸਕਦਾ। ਗੁਰੂ ਦਾ ਮਿਲਾਪ ਬਖਸ਼ ਦਿਓ। ਕਦੀ ਜੋਗੀਆਂ ਵੀ ਆਖਿਆ ਸੀ ਨਾ, ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਔਧੂ ਨਾਨਕ, ਦੇਹੋ ਸੱਚਾ ਵਿਚਾਰੋ। ਚਰਪਟ ਕਹਿਣ ਲੱਗਾ, ਸਤਿਗੁਰੂ ਬੜਾ ਔਖਾ ਸਮੁੰਦਰ ਹੈ ਦੁਨੀਆ ਦਾ, ਇਹਦੇ 'ਚੋਂ ਕਿਵੇਂ ਪਾਰ ਹੋਇਆ ਜਾਏ। ਸਤਿਗੁਰੂ ਜੀ ਕਹਿੰਦੇ, ਪਹਿਲੀ ਗੱਲ ਤਾਂ ਸਮਝੋ, ਸਮੁੰਦਰ 'ਚੋਂ ਜੇ ਪਾਰ ਹੋਣਾ, ਸਮੁੰਦਰ 'ਚ ਆਉਣਾ ਤਾਂ ਪਏਗਾ। ਜੇ ਸਮੁੰਦਰ 'ਚ ਆਵੇ ਹੀ ਨਾ ਕੋਈ, ਕੰਢੇ 'ਤੇ ਖਲੋ ਕੇ ਕਹੀ ਜਾਵੇ ਪਾਰ ਹੋ ਜਾਵਾਂਗੇ, ਤੁਸੀਂ ਦੁਨੀਆ ਨੂੰ ਛੱਡ ਕੇ ਪਾਰ ਹੋਣਾ ਚਾਹੁੰਦੇ ਹੋ, ਕਿਵੇਂ ਹੋਵੋਗੇ? ਸਮੁੰਦਰ 'ਚ ਕੁੱਦਣਾ ਤਾਂ ਪਵੇਗਾ, ਇਹ ਗ੍ਰਸਤ ਛੱਡਣ ਦੀ ਲੋੜ ਨਹੀਂ। ਸਤਿਗੁਰੂ ਜੀ ਇਹਦੇ ਕੋਲੋਂ ਤਾਂ ਅਸੀਂ ਘਬਰਾ ਰਹੇ ਹਾਂ, ਜੇ ਚਲੇ ਗਏ ਸਮੁੰਦਰ ਵਿੱਚ, ਗ੍ਰਸਤ ਵਿੱਚ ਡੁੱਬ ਜਾਵਾਂਗੇ। ਸਤਿਗੁਰੂ ਕਹਿਣ ਲੱਗੇ, ਮੈਂ ਤੁਹਾਡੇ ਸਾਹਮਣੇ ਦਲੀਲ ਹੈ ਮੇਰੀ, ਮੈਂ ਨਹੀਂ ਡੁੱਬਿਆ, ਤੁਸੀਂ ਕਿਵੇਂ ਡੁੱਬ ਜਾਓਗੇ? ਹੌਸਲਾ ਕਰੋ, ਜਦੋਂ ਰੂਹ ਦਾ ਸਾਥੀ ਸ਼ਬਦ ਬਣ ਜਾਂਦਾ ਹੈ, ਨਾ ਸ਼ਬਦ ਡੁੱਬਦਾ ਹੈ ਨਾ ਫਿਰ ਬੰਦੇ ਦੀ ਕਦੀ ਆਤਮਾ ਨੂੰ ਡੁੱਬਣ ਦਿੰਦਾ ਹੈ। ਜਿਹਦੇ ਆਤਮਾ ਵਿੱਚ ਗੁਰੂ ਦਾ ਸ਼ਬਦ ਵਸ ਜਾਏ, ਸਤਿਗੁਰਾਂ ਕਿਹਾ ਸੀ ਗੁਰੂ ਦਾ ਰਸਤਾ ਇਹ ਨਹੀਂ ਕਿ ਗ੍ਰਸਤ ਛੱਡ ਕੇ ਪਹਾੜਾਂ 'ਤੇ ਜਾਵਾਂਗੇ ਤਾਂ ਹੀ ਮੁਕਤੀ ਮਿਲੇਗੀ, ਨਹੀਂ। ਸਤਿਗੁਰੂ ਕਹਿਣ ਲੱਗੇ, ਇਹ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੈ, ਸ਼ਬਦ ਸੁਰਤ ਭਾਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਰਹਿਣਾ ਗ੍ਰਸਤ ਵਿੱਚ ਹੈ, ਰਹਿਣਾ ਧੀਆਂ ਪੁੱਤਰਾਂ ਮਾਤਾ ਪਿਤਾ ਬਾਰੇ ਸਾਡੇ ਫਰਜ਼ ਹਨ, ਪਰ ਜਿਵੇਂ ਕਮਲ ਨਿਰਲੇਪ ਰਹਿੰਦਾ ਹੈ, ਪਾਣੀ 2 ਫੁੱਟ ਥੱਲੇ ਗਿਆ ਥੱਲੇ ਹੋ ਗਿਆ, ਪਾਣੀ 2 ਫੁੱਟ ਉੱਚੇ ਹੋ ਗਿਆ ਕਮਲ ਵੀ ਉੱਚਾ ਹੋ ਗਿਆ। ਦੂਜੀ ਦਲੀਲ ਮੁਰਗਾਈ, ਬਾਕੀ ਸਾਰੇ ਪੰਛੀ ਪਾਣੀ ਤੋਂ ਜਦੋਂ ਪਾਣੀ ਦੇ ਵਿੱਚ ਵੜ ਜਾਣਗੇ ਨਾ, ਉੱਡ ਨਹੀਂ ਸਕਦੇ। ਜਦੋਂ ਉੱਡਣਗੇ ਪਹਿਲੋਂ ਖੰਭ ਸੁਕਾਉਣਗੇ, ਥੋੜ੍ਹੀ ਉਡਾਰੀ ਮਾਰ ਕੇ ਬਾਹਰ ਨਿਕਲ ਕੇ ਨਾ ਪਹਿਲੋਂ ਖੰਭ ਸੁਕਾਉਣਗੇ। ਪਰ ਇੱਕ ਮੁਰਗਾਈ ਐਸਾ ਪੰਛੀ ਹੈ ਜਿਹੜੀ ਭਾਵੇਂ ਪਾਣੀ 'ਚ 2 ਘੰਟੇ 4 ਤਰਦੀ ਰਹੇ, ਜਿੱਥੋਂ ਮਰਜ਼ੀ ਉਡਾਰੀ ਮਾਰ ਜਾਂਦੀ। ਸਤਿਗੁਰ ਕਹਿੰਦੇ, ਗੁਰੂ ਕੇ ਸਿੱਖਾ ਰਹਿ ਗ੍ਰਸਤ ਵਿੱਚ, ਪਰ ਤੇਰੀ ਰਹਿਰਾਜ ਸਾਹਿਬ ਜੀ ਦੀ ਉਡਾਰੀ ਵੱਜੇ, ਤੇਰੀ ਅੰਮ੍ਰਿਤ ਵੇਲੇ ਦੀ ਉਡਾਰੀ ਵੱਜੇ, ਤੇਰੀ ਗੁਰੂ ਨਾਨਕ ਸਾਹਿਬ ਜੀ ਦੇ ਦਰ ਵੱਲ ਉਡਾਰੀ ਵੱਜੇ। ਜੇ ਉਡਾਰੀਆਂ ਇਹ ਵੱਜਦੀਆਂ ਰਹਿਣ, ਤੇਰਾ ਗ੍ਰਸਤ ਵੀ ਪ੍ਰਵਾਨ ਹੈ, ਭਵਜਲ ਤਰ ਜਾਏਗਾ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਸ਼ਬਦ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਗੁਰੂ ਪਿਤਾ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਹੋਈਆਂ ਗਲਤੀਆਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਧਾਰਤਾ ਸਮਤ ਬਖਸ਼ਣੀ, ਇੰਨੀਆਂ ਬੇਨਤੀਆਂ ਸਤਿਗੁਰੂ ਜੀ ਪ੍ਰਵਾਨ ਕਰੋ। ਗੁਰੂ ਖਾਲਸਾ ਜੀ ਗੁਰੂ ਫਤਿਹ, ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਓ।